ਰਾਮਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰੀ ਉਰਧਾਰੇ, ਜੀ ਦਾਨ ਗੁਰਪੂਰੈ ਦੀਆ, ਹਰੀ ਅੰਮ੍ਰਿਤ ਨਾਮ ਸਮਾਰੀ।
ਵੱਡਾ ਦਾਤ ਹੈ ਸਤਿਗੁਰ, ਐਡੀ ਬੜੀ ਦਾਤ ਹੋਰ ਕੋਈ ਨਹੀਂ ਦੇ ਸਕਦਾ ਜਿੱਡੀ ਦਾਤ ਸਤਿਗੁਰ ਦੇ ਸਕਦਾ। ਵੱਡ ਪੁਰਖ ਹੈ, ਜਿਤ ਮਿਲਿਆ ਹਰ ਔਰ ਤਾਰੇ, ਜਿਹਦੇ ਬੁਲਾਪ ਨਾਲ ਹਿਰਦੇ ਵਿੱਚੋਂ ਹਰ ਜਿਹੜਾ ਹੈਗਾ ਉਹ ਪਤਾ ਲੱਗ ਜਾਂਦਾ, ਦਰਸ਼ਨ ਹੋ ਜਾਂਦਾ ਹਰ ਦਾ। ਹਰ ਤਾਂ ਪਹਿਲਾਂ ਵੀ ਸੀ, ਸਾਨੂੰ ਨਹੀਂ ਸੀ ਪਤਾ, ਹੁਣ ਹਰ ਧਾਰਿਆ ਹੋਇਆ, ਹੁਣ ਅੰਦਰ ਐਨ ਪਤਾ ਵੀ ਹਰ ਹੈ, ਪਹਿਲਾਂ ਹੈ ਨਹੀਂ ਸੀ, ਪਹਿਲਾਂ ਨਾ ਹੈਗਾ ਕਰਕੇ ਬਾਹਰ ਮੋਤੀ ਬਣਾਈ ਹੋਈ ਸੀ। ਹਿਰਦੇ ਚ ਹਰ ਦੀ ਤਸੱਲੀ ਹੋ ਗਈ, ਧਾਰੇ ਦਾ ਮਤਲਬ ਤਸੱਲੀ ਹੋ ਗਈ ਵੀ ਹਰ ਹਿਰਦੇ ਚ ਬਾਹਰ ਹੁੰਦਾ ਹੀ ਨਹੀਂ, ਤੇ ਹਿਰਦੇ ਵਾਲਾ ਦੀਨ ਹੈ। ਗੁਰੂ ਅਰਜਨ ਪ੍ਰਤੱਖ ਹਰ ਜਾ ਹਰ ਪ੍ਰਤੱਖ ਹੋ ਗਿਆ ਤੇ ਧਾਰਨ ਹੋ ਗਿਆ। ਸਾਰੇ ਜੀ ਦਾਨ ਜੀਵਨ ਸਰ ਮਿਲ ਗਿਆ, ਪਰ ਪੂਰੇ ਦੀਆ ਜੀਵਨ ਦਾਨ ਬਲਣਾ ਜੰਮਣਾ ਖਤਮ ਕਰਤਾ। ਅੰਮ੍ਰਿਤ ਨਾਮ ਦੁਬਾਰੇ ਜਿਹੜਾ ਨਾਮ ਉਮਰ ਦਿੱਤਾ, ਗਿਆਨ ਉਮਰ ਦਿੱਤਾ, ਇਹਦੇ ਨਾਲ ਸਾਰਾ ਵਿਗੜਿਆ ਹੋਇਆ ਕੰਮ ਸਿਮਰ ਗਿਆ। ਜੋ ਵਿਗੜਿਆ ਸੀ ਉਹ ਸਿਮਰ ਗਿਆ ਸਾਰਾ, ਕੁਛ ਵੀ ਵਿਗੜਿਆ ਹੋਇਆ ਨਹੀਂ ਰਿਹਾ ਹੁਣ। ਹਾਂਜੀ,
ਰਾਮ ਗੁਰ ਹਰੀ ਹਰੀ ਨਾਮ ਕੰਠ ਧਾਰੇ, ਗੁਰਮੁਖੀ ਕਥਾ ਸੁਣੀ ਮਨਿ ਭਾਈ, ਧੰਨ ਧੰਨ ਵੱਡ ਭਾਗ ਹਮਾਰੇ ਰਹਾਉ।
ਰਾਮ ਗੁਰ ਉਹ ਤਾਂ ਇਹਨਾਂ ਵਾਲਾ ਰਾਮ ਦਾ ਗੁਰੂ ਆ ਕੋਈ, ਸਾਡੇ ਵਾਲੇ ਰਾਮ ਦਾ ਗੁਰੂ ਤਾਂ ਉਹਦਾ ਹੈ, ਗੁਰ ਨਹੀਂ ਹੈ ਕੋਈ, ਗੁਰਦੇਵ ਨਹੀਂ ਉਹਦਾ ਕੋਈ ਹੈ, ਇਹਨਾਂ ਦਾ ਤਾਂ ਰਿਸ਼ੀ ਗੁਰਦੇਵ ਹੈ। ਸਾਡੇ ਵਾਲੇ ਰਾਮ ਦਾ ਤਾਂ ਇੱਕ ਗੁਰੂ ਹੈ ਜਿਹੜਾ ਸਾਰੇ ਜੀ ਜੰਤ ਦਾ ਗੁਰੂ ਹੈ, ਸਾਰੀ ਵਿਸ਼ਵ ਦਾ ਹੀ ਗੁਰੂ ਆ, ਉਹ ਸਾਰੀ ਜੋਨੀਆਂ ਦਾ ਗੁਰੂ ਹੈ, ਜਿੰਨੀਆਂ ਵੀ ਜੋਨੀਆਂ ਨੇ ਸਭ ਦਾ ਹੀ ਗੁਰੂ ਹੈ, ਉਹ ਸਭ ਨੂੰ ਗਿਆਨ ਉੱਥੋਂ ਮਿਲਦਾ। ਜਿਹੜਾ ਰਾਮ ਹੈ ਉਹ ਗੁਰ ਆਪ ਹੀ ਰਾਮ ਹੈ, ਆਪ ਹੀ ਗਿਆਨਵਾਨ ਹੈ। ਇਹਨਾਂ ਵਾਲਾ ਰਾਮ ਗਿਆਨਵਾਨ ਨਹੀਂ ਹੈ, ਨਹੀਂ ਲਿਖਿਆ ਉਹਨੇ ਕੋਈ ਗ੍ਰੰਥ, ਕ੍ਰਿਸ਼ਨ ਤੇ ਜੋ ਗੀਤਾ ਲਿਖਵਾਈ ਆ ਉਹ ਤੇ ਨਹੀਂ ਕੋਈ ਗ੍ਰੰਥ ਲਿਖਿਆ ਹੋਇਆ। ਹਰ ਹਰ ਰਾਮ ਕੰਠ ਧਾਰੇ, ਉਹਦੇ ਕੰਠ ਵਿੱਚ ਤਾਂ ਹਰ ਹਰ ਨਾਮ ਧਾਰਨ ਕੀਤਾ ਹੋਇਆ, ਹਰ ਦਾ ਗਿਆਨ ਉਹਨੂੰ ਉਹਦੇ ਜਵਾਨੀ ਆ ਗਿਆ, ਉਹ ਹਰ ਦਾ ਗਿਆਨ ਕਰਵਾ ਸਕਦਾ ਹੈ। ਰਾਮ ਗਿਆਨਵਾਨ ਹੈ ਔਰ ਹਰ ਵਾਰੇ ਗਿਆਨ ਕਰਵਾ ਸਕਦਾ ਹਰ ਕਿਸੇ ਨੂੰ, ਉਹ ਕੰਠ ਹੈ ਉਹਦੇ ਗਿਆਨ। ਗੁਰਮੁਖੀ ਕਥਾ ਸੁਣੀ ਮਨ ਭਾਈ, ਜਦ ਅਸੀਂ ਉਹਨਾਂ ਤੋਂ ਕਥਾ ਸੁਣੀ ਹੈ ਨਾ ਰਾਮ ਤੋਂ, ਗੁਰਮੁਖੀ ਕਥਾ ਮਨ ਨੂੰ ਬੜੀ ਚੰਗੀ ਪਾ ਗਈ, ਤਸੱਲੀ ਹੋ ਗਈ ਮਨ ਦੀ, ਹਾਂ ਵੀ ਇਹ ਕਥਾ ਹੈ ਜਿਹੜੀ, ਇਹ ਅਕਤ ਕਥਾ ਹੈ, ਇਹ ਮਨ ਨੂੰ ਤਸੱਲੀ ਕਰਾਉਣ ਵਾਲੀ ਕਥਾ ਹੈ। ਤਨ ਤਨ ਵੱਡ ਭਾਗ ਹਮਾਰੇ, ਮਨ ਟਿਕ ਗਿਆ ਇਹ ਕਥਾ ਸੁਣ ਕੇ। ਬਾਕੀ ਬਹੁਤ ਕਥਾ ਕਹਾਣੀਆਂ ਸੁਣੀਆਂ, ਰਾਮਾਇਣ ਸੁਣੀ, ਮਹਾਭਾਰਤ ਸੁਣੀ, ਸਿਮਰਤ ਸ਼ਾਸਤਰ ਸੁਣੇ, ਕਿਸੇ ਨਾਲ ਮਨ ਦੀ ਤਸੱਲੀ ਨਹੀਂ ਹੋਈ। ਗੁਰਬਾਣੀ ਦੀ ਕਥਾ ਨਾਲ ਮਨ ਦੀ ਤਸੱਲੀ ਹੋ ਗਈ। ਤਨ ਤਨ ਵੱਡ ਭਾਗ ਹਮਾਰੇ, ਤਨ ਤਨ ਹੋ ਗਏ ਸਾਡੇ ਵੱਡੇ ਭਾਗ ਸੀ ਜਿਹੜੇ ਸਾਨੂੰ ਇਹ ਕਥਾ ਗੁਰਬਾਣੀ ਦੀ ਮਿਲ ਗਈ, ਜਿਹਦੇ ਨਾਲ ਮਨ ਦੀ ਤਸੱਲੀ ਹੋ ਗਈ, ਮਨ ਟਿਕ ਗਿਆ। ਹਾਂਜੀ,
ਕੋਟ ਕੋਟ 33 ਧਿਆਵੇਂ ਕਾਕਾ ਅੰਤ ਨਾ ਪਾਵੇ ਪਾਰੇ, ਹਿਰਦੈ ਕਾਮ ਕਾਮਨੀ ਮੰਗੈ, ਰਿੱਧੀ ਮੰਗੈ ਹਾਥ ਪਸਾਰੇ।
ਦੇਖੋ ਇਹ ਕੀ ਕਰਦੇ ਨੇ, ਬਾਕੀ ਕੀ ਕਰਦੇ ਨੇ ਜਿਹੜੇ ਕੋਟੀ ਕੋਟੀ 33 ਕਰੋੜ ਦੇਵਤਿਆਂ ਨੂੰ ਦਿਉਂਦੇ ਨੇ, ਚਲੇ ਤੋਂ ਨੀ ਬਣੇਗਾ, ਮਧੂਏ ਤੋਂ ਦੂਏ ਤੋਂ ਮਤੀਏ ਤੋਂ ਸਾਰੀ ਜ਼ਿੰਦਗੀ ਤੁਰੇ ਫਿਰੋ, ਨਾ 33 ਕਰੋੜ ਦੀ ਗਿਣਤੀ ਮੁੱਕੇ ਤਾਂ ਨਾ ਫਿਰ ਕੁਥੋਂ ਨੂੰ ਮਿਲੇ। 33 ਕਰੋੜ ਦਾ ਪ੍ਰਚਾਵਾ ਲੈਂਦੇ ਲੈਂਦੇ ਤਾਂ ਜ਼ਿੰਦਗੀ ਉਹਨਾਂ ਭਜੂ, ਤਾਂ ਅੰਤ ਨਾ ਪਾਵੇ ਪਾਰੇ, ਉਹ 33 ਕਰੋੜ ਦਾ ਇਮਤਿਹਾਨ ਨਹੀਂ ਲੈ ਹੁੰਦਾ, ਜ਼ਿੰਦਗੀ ਲੰਘ ਜਾਂਦੀ ਹੈ। ਹਿਰਦੇ ਕਾਮ ਕਾਮਨੀ ਮੰਗਾਂ, ਹਿਰਦੇ ਚ ਕੀ ਹੈ, ਹਿਰਦੇ ਚ ਮਾਇਆ ਦੀ ਭੁੱਖ ਹੈ, ਮਾਇਆ ਹੀ ਮੰਗਦੇ ਨੇ, ਆਪਣੀ ਮਾਇਆ ਹੁੰਦੀ ਹੈ, ਕਾਮਨਾਵਾਂ ਪੈਦਾ ਕਰਦੀ ਹੈ, ਜੋ ਦੇਖਦਾ ਅੱਖਾਂ ਨੂੰ ਉਹ ਮਾਇਆ ਹੈ, ਇਹਦੇ ਨਾਲ ਕਾਮਨਾਵਾਂ ਪੈਦਾ ਹੁੰਦੀਆਂ ਨੇ, ਇੱਛਾਵਾਂ ਪੈਦਾ ਹੁੰਦੀਆਂ ਨੇ, ਇਸ ਕਰਕੇ ਨੂੰ ਕਾਮਨੀ ਮੰਗਦਾ ਹੈ। ਰਿੱਧ ਮੰਗਦਾ ਹਾਥ ਪਸਾਰੇ, ਰਿੱਧੀ ਆ ਮਾਇਆ ਮੰਗਦੇ ਨੇ, ਰਿੱਧੀ ਮਾਇਆ ਦਾ ਗਿਆਨ ਮੰਗਦੇ ਨੇ ਜਾਂ ਮਾਇਆ ਮੰਗਦੇ ਨੇ, ਰਿੱਧੀ ਇਹਦੇ ਖਾਤਰ ਹੱਥ ਪਸਾਰਦੇ ਨੇ, ਇਹ ਮੰਗਦੇ ਨੇ, ਇੱਥੇ ਹੀ ਖੜੇ ਨੇ 33 ਕਰੋੜ ਦੇਵਤਿਆਂ ਤੋਂ ਜਾ ਕੇ। ਕਾਂ ਦਾ ਤਾਂ ਇਹਨਾਂ ਦਾ ਟਾਰਗੇਟ ਹੀ ਹੈ ਕਿਸੇ ਦਾ ਆਤਮ ਗਿਆਨ ਦਾ। ਹਾਂਜੀ
ਕੋਟ ਕੋਟ 33 ਵੀ ਕਰੋੜ ਔਰ 33 ਕਰੋੜ ਹੈ ਜੀ।
ਕੋਟ ਕੋਟ 33 ਕਰੋੜ ਕਿੰਨਾ 33 ਕਰੋੜ
33 ਕਰੋੜ ਦਾ ਆਪਾਂ ਜੇ ਜਿੱਦਣ ਦੇ ਜੰਮੇ ਆ ਉਦਣ ਤੋਂ ਵੀ 1-1 ਸੈਕਿੰਡ ਚ 9 ਲਈਏ ਮੈਨੂੰ ਨਹੀਂ ਲੱਗਦਾ ਵੀ ਸਾਰੀ ਜ਼ਿੰਦਗੀ ਪੂਰੇ 9 ਹੀ ਹੋ ਜਾਣਗੇ ਤੇ ਹੁਣ ਆਪਾਂ ਕਿਹਨੂੰ ਆ
ਇੰਨਿਆਂ ਦਾ ਇਮਤਿਹਾਨ ਕਿਵੇਂ ਲੈਂਦੇ 33 ਕਰੋੜ ਦਾ? ਕੋਈ ਸੁੱਖ ਸੁੱਖ ਦੇ ਕੋਈ ਦਿਨ ਲੱਗਦੇ ਉਹਦਾ ਇਮਤਿਹਾਨ ਲੈਂਦੇ ਜੇ ਕੰਮ ਕਰ ਸਕਦਾ ਨਹੀਂ ਕਰ ਸਕਦਾ ਕੀ ਹੈ ਕਿਸੇ ਦਾ ਕਿਵੇਂ ਪਤਾ ਲੱਗੂ ਬਈ ਇਹਦੇ ਸ਼ਕਤੀ ਹੈ ਕਿ ਨਹੀਂ ਹੈ।
ਅੱਛਾ ਇਹ ਪੱਖੋਂ ਕਹਿਣਾ ਚਾਹੁੰਦੇ ਆ ਵੀ ਇੱਕ ਦਾ ਤਾਂ ਲੈਣਾ ਔਖਾ ਹੈ 33 ਕਰੋੜ ਜੋ ਲਿਖੇ ਹੋਏ ਆ ਇਹ ਤਾਂ ਅਸੰਭਵ ਹੀ ਗੱਲ ਹੈ ਜੀ।
ਇਹ ਤਾਂ ਗੱਲ ਹੈ ਅਸੰਭਵ ਹੈ।
ਠੀਕ ਹੈ
ਤਾਂ ਹੀ ਤਾਂ ਸਾਰੇ ਫਸੇ ਹੋਏ ਨੇ
ਤੇ ਮੁਕਤੀ ਨਹੀਂ ਮੰਗਦੇ ਬਲਕਿ ਮਾਇਆ ਵਿੱਚ ਫਸਣ ਵਾਸਤੇ ਜਾਂ ਇੱਥੇ ਭਵ ਸਾਗਰ ਚ ਰਹਿਣ ਵਾਸਤੇ ਰਿੱਧੀ ਮੰਗਦੇ ਹੈ ਜੀ। ਠੀਕ ਹੈ ਜੀ। ਹਰ ਜਸ ਜਪੀ ਜਪ ਵੱਡਾ ਵਡੇਰਾ ਗੁਰਮੁਖੀ ਰੱਖੋ ਪੁਰਧਾਰੇ ਜੇ ਵਡਭਾਗ ਹੋਵੇ ਤਾਂ ਜਪੀਐ ਹਰੀ ਭਉ ਜਲ ਪਾਰ ਉਤਾਰੇ।
ਹਰ ਜਸ ਜਪੀ ਜਪ ਵੱਡਾ ਵਡੇਰਾ ਹਰ ਜਸ ਜਪੀ ਉਹ ਜਿਹੜਾ ਜਪ ਹੈ ਬਹੁਤ ਵੱਡਾ ਹੈ ਵੱਡਾ ਵਡੇਰਾ ਹੈ ਜਿੱਦਾਂ ਕੋਈ ਵੱਡਾ ਜਪ ਹੋਵੇ ਉਹ ਤੋਂ ਵੀ ਵੱਡਾ ਵਡੇਰਾ ਜਪ ਹੈ ਉਹ ਸਭ ਜੇ ਜਪ ਕੀ ਉਹਨਾਂ ਸ਼ੁੱਧ ਜਿਸ ਉਹ ਗਿਆਨ ਐਡਾ ਬੜਾ ਹੈ ਕਿ ਉਸ ਤੋਂ ਵੱਡਾ ਕੋਈ ਜਪ ਹੈ ਨਹੀਂ ਗਿਆਨ ਹੈ ਹੀ ਨਹੀਂ ਜਿਹੜਾ ਹਰ ਦਾ ਜਪ ਹੈ ਇਹ ਤੋਂ ਵੱਡਾ ਕੋਈ ਜਪ ਹੈ ਹੀ ਨਹੀਂ ਇਸ ਕਰਕੇ ਇਹਨੂੰ ਜਪੀ ਦੋ।
ਗੁਰਮੁਖੀ ਰੱਖੋ ਉਰਧਾਰੇ
ਗੁਰਮੁਖੀ ਰੱਖੋ ਉਰਧਾਰੇ ਗੁਰਮੁਖਾਂ ਨੇ ਇਹ ਜਪ ਹਿਰਦੇ ਧਾਰਨ ਕਰਕੇ ਰੱਖਿਆ ਗੁਰਮੁਖੀ ਵੱਡਾ ਵਡੇਰਾ ਗੁਰਮੁਖੀ ਰੱਖੋ ਔਰ ਧਾਰੇ ਇਹ ਗੁਰਮੁਖ ਜਨੋ ਇਹਨੂੰ ਗੁਰਮੁਖਾਂ ਨੇ ਰੱਖਿਆ ਤੁਸੀਂ ਵੀ ਗੁਰਮੁਖ ਬਣ ਵਾਲੇ ਰੱਖੋ ਹਿਰਦੇ ਧਾਰ ਕਰਕੇ ਜੇ ਕਿਸੇ ਨੇ ਗੁਰਮੁਖ ਬਣਨਾ ਇਹ ਜਪ ਨੂੰ ਧਾਰਨ ਕਰੋ ਹਿਰਦੇ ਚ ਇਹ ਜਪ ਦੀ ਸਮਝ ਲਵੋ ਜੇ ਵੱਡ ਭਾਗ ਹੋਵੇ ਤਾਂ ਜਪੀਐ ਜੇ ਕਿਸੇ ਦੇ ਵੱਡੇ ਭਾਗ ਹੋਣ ਤਾਂ ਇਹ ਜਪ ਜਪੇ ਤਾਂ ਗੁਰਬਾਣੀ ਦੀ ਸੋਝੀ ਹਾਸਲ ਕਰੇ ਤਾਂ ਗੁਰਬਾਣੀ ਨੂੰ ਵਿਚਾਰ ਕਰੇ ਕਥਾ ਕਹਾਣੀਆਂ ਨੂੰ ਛੱਡ ਦੇਵੇ ਇਹ ਇਕੱਲੇ ਜਪ ਲਵੇ ਬਹੁਤ ਹੈ ਹਰ ਭਉ ਜਲ ਪਾਰ ਉਤਾਰੇ ਇਹ ਜਪ ਜਿਹੜਾ ਭਉ ਜਲ ਤੋਂ ਪਾਰ ਕਰ ਦਿੰਦਾ ਹੋਰ ਕੋਈ ਜਪ ਭਵ ਸਾਗਰ ਤੋਂ ਪਾਰ ਨਹੀਂ ਕਰ ਸਕਦਾ। ਕੀ ਕਹਿੰਦੀ ਆ ਪੰਕਤੀ ਇਹ ਕੋਈ ਗੱਲ ਕਿਸੇ ਨੇ ਸੁਣੀ ਕਿਸੇ ਨੇ ਪੜ੍ਹੀ ਅੱਜ ਕਿਸੇ ਨੇ ਦੱਸੀ ਨਾ ਕਹਿੰਦੀ ਇੱਛਾ ਹੈ ਨਾ ਲੈਣ ਨਾ ਦੇਣ ਉਹ ਉੱਪਰਲੀ ਗੱਲ ਦੀ ਹੈ ਬਿੰਦੂਆਂ ਵਾਲੀ ਜਿਹੜੇ ਹੱਥ ਫਲਾ ਕੇ ਮੰਗਦੇ ਨੇ ਇਹੀ ਉੱਥੇ ਹੋ ਰਿਹਾ ਜਿਹੜੀ ਚੀਜ਼ ਤੋਂ ਵਰਜਿਆ ਹੋਇਆ ਉਹ ਤਾਂ ਕਰ ਰਹੇ ਨੇ ਹੱਥ ਪਸਾਰ ਕੇ ਮਾਇਆ ਤਾਂ ਮੰਗੇ ਰਹੇ ਨੇ ਅਰਦਾਸ ਤਾਂ ਇਸੇ ਦੀ ਹੋ ਰਹੀ ਹੈ ਇਹਨੂੰ ਵਰਜਿਆ ਹੋਇਆ ਗੁਰਬਾਣੀ ਨੇ ਤੇ ਫਿਰ ਸਿੱਖੀ ਕਿੱਥੇ ਰਹਿ ਗਈ ਸਿੱਖੀ ਦੇ ਦੁਸ਼ਮਣ ਤਾਂ ਕਰਕੇ ਬੈਠੇ ਨੇ ਇਹ ਤਾਂ ਬਿਲਕੁਲ ਸਿੱਖੀ ਤੋਂ ਉਲਟ ਪ੍ਰਚਾਰ ਹੋ ਰਿਹਾ ਸਾਰੇ ਹੀ ਤੇ ਗੁਰਬਾਣੀ ਦੇ ਉੱਤੇ ਜਗ੍ਹਾ ਮਾਰ ਕੇ ਦੇਖੀਏ ਵਿਚਾਰ ਕੇ ਸਾਰੇ ਉਲਟ ਪ੍ਰਚਾਰ ਜਾਣ ਬੁੱਝ ਕੇ ਕਰ ਰਹੇ ਨੇ ਚੋਹੀ ਨੇ ਮੇਰੇ ਪਸੰਦ ਜਿਹੜੇ ਗੁਰਮਤ ਦੇ ਖਿਲਾਫ ਸੀ ਉਹ ਕਰ ਰਹੇ ਜਿਹੜੇ ਸਮਝ ਜਾਣਗੇ ਸਿੱਖ ਉਹ ਰੌਲਾ ਜ਼ਰੂਰ ਪਾ ਦੇਣਗੇ ਵੀ ਲਿਖਿਆ ਹੋਇਆ ਆਹ ਕਰਦੇ ਆ ਜੇ ਆਪੇ ਬਦਨਾਮ ਹੋ ਜਾਣਗੇ।
ਠੀਕ ਹੈ ਜੀ ਆਹ ਜਿਹੜਾ ਹੈਗਾ ਗੁਰਮੁਖੀ ਰੱਖੋ ਔਰ ਧਾਰੇ ਰੱਖ ਜੇ ਤਾਂ ਸਾਨੂੰ ਕਹਿਣਾ ਸੀ ਉਹਨਾਂ ਨੇ ਫੇਰ ਹਾ ਹਾ ਲਾਉਣਾ ਸੀ ਇੱਥੇ ਨਾ ਇਹ ਫਸਟ ਪਰਸਨ ਆ ਗਿਆ ਸੈਕਿੰਡ ਪਰਸਨ ਚ ਹਾ ਲੱਗ
ਜਾਂਦਾ।
ਹਰ ਜਸ ਜਪੀ ਜਪ ਵੱਡਾ ਵਡੇਰਾ ਗੁਰਮੁਖੀ ਰੱਖੋ ਔਰ ਧਾਰੇ
ਜਿਹੜਾ ਹਰ ਜਸ ਹੈ ਨਾ ਇਹਦਾ ਇਹ ਜਪੀ ਹਰ ਜਸ ਨੂੰ ਸਮਝੀ ਹਰ ਜਸ ਕੀ ਹੈ ਗੁਰਬਾਣੀ ਹਰ ਜਸ ਹੈ ਇਹਨੂੰ ਸਮਝਣਾ ਅਸੀਂ ਵਿਚਾਰਨਾ ਜਪ ਵੱਡਾ ਵਡੇਰਾ ਇਹ ਸਭ ਤੋਂ ਵੱਡਾ ਵਡੇਰਾ ਜਪ ਹੈ ਇਹਨੂੰ ਗੁਰਬਾਣੀ ਨੂੰ ਸਮਝ ਲੈਣ ਤੋਂ ਉੱਪਰ ਕੁਛ ਵੀ ਨਹੀਂ ਹੈ ਜੇ ਸਮਝ ਆ ਜਾਵੇ ਇਹ ਤੋਂ ਉੱਪਰ ਕੁਛ ਨਹੀਂ ਦੁਨੀਆ ਦੀ ਚੀਜ਼ ਸਮਝਣ ਵਾਲੀ ਹੈਗੀ। ਗੁਰਮੁਖੀ ਰੱਖੋ ਔਰ ਧਾਰੇ ਇਹ ਗੁਰਮੁਖੀ ਜਪ ਹੈ ਮੈਂ ਤਾਂ ਇਹਨੂੰ ਹਿਰਦੇ ਚ ਧਾਰਨ ਕਰਕੇ ਰੱਖਿਆ ਹੋਇਆ ਜੇ ਵੱਡ ਭਾਗ ਹੋਵੇ ਤਾਂ ਜਪੀਏ ਜੇ ਕਿਸੇ ਦੇ ਵੱਡੇ ਭਾਗ ਹੋਣ ਤਾਂ ਇਹ ਜਪ ਜਪਿਆ ਜਾ ਸਕਦਾ ਹਰ ਭਵ ਜਲ ਪਾਰ ਉਤਾਰੇ ਤਾਂ ਹਰ ਜਿਹੜਾ ਹੈਗਾ ਆਪਣਾ ਮੂਲ ਹੈ ਭਵ ਜਲ ਤੋਂ ਪਾਰ ਉਤਾਰ ਦਿੰਦਾ ਇਸ ਚੀਜ਼ ਨੂੰ। ਹਾਂਜੀ।
ਅੱਛਾ ਜੀ, ਇਹ ਤੋਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਪਹਿਲੀ ਜਿਹੜੀ ਆਪਣੀ ਬਾਣੀ ਹੈ ਉਹਦਾ ਨਾਂ ਜਪ ਤਾਂ ਰੱਖਿਆ ਹੈ ਕਿ ਜਪ ਇਹ ਸਭ ਤੋਂ ਵੱਡੀ ਗੁਰਮਤਿ ਵਿੱਚ ਵਸਤੂ ਹੈ ਜੀ। ਹਰ ਜਸ ਜਪੀ ਜਪ ਵੱਡਾ ਵਡੇਰਾ।
ਅਸਲ ਜੀ ਬਾਣੀ ਦਾ ਨਾਂ ਜਪ ਨਹੀਂ ਹੈ, ਸਾਰੀ ਗੁਰਬਾਣੀ ਦੀ ਜਪ ਹੈ, ਸਾਰੀ ਗੁਰਬਾਣੀ ਹੀ ਜਪਣੀ।
ਠੀਕ ਹੈ ਜੀ, ਤਾਂ ਪਹਿਲਾ ਸ਼ਬਦ ਜਿਹੜਾ ਵਰਤਿਆ ਮੂਲ ਮੰਤਰ ਤੋਂ ਬਾਅਦ ਉਹ ਸਭ ਤੋਂ ਵੱਡਾ ਵਡੇਰਾ ਹੈ ਜੀ। ਕਿਉਂਕਿ ਇੱਥੇ ਵੀ ਔਂਕੜ ਲੱਗਿਆ, ਉੱਥੇ ਵੀ ਔਂਕੜ ਲੱਗਿਆ, ਜਪ ਦੀ ਡੈਫੀਨੇਸ਼ਨ ਆ ਗਈ, ਜਪ ਵੱਡਾ ਵਡੇਰਾ, ਗੁਰਮੁਖੀ ਰੱਖੋ ਔਰ ਧਾਰੇ। ਗੁਰਮੁਖਾਂ ਨੇ ਇਹਨੂੰ ਅੰਦਰ ਧਾਰ ਕੇ ਰੱਖਿਆ ਹੈ ਜੀ,
ਇਹਦਾ ਗਿਆਨ ਧਾਰ ਕੇ ਰੱਖਣਾ ਅੰਦਰ, ਇਹਦਾ ਜਪ ਧਾਰ ਕੇ ਰੱਖਣਾ। ਹਾਂਜੀ, ਯਾਦ ਥੋੜੀ ਰੱਖਣੀ ਆ ਵੀ ਕੱਟ ਕਰਕੇ ਰੱਖ ਲੋ ਸਾਰੀ, ਸਭ ਇੱਕ ਅੱਖਰ ਦੀ ਬਣਾਓਗੇ।
ਹਾਂਜੀ, ਜਪ ਦਾ ਭਾਵ ਰੱਟ ਨਹੀਂ ਹੈ, ਅਸੀਂ ਜਪ ਦੇ ਅਰਥ ਰੱਟ ਕਰਨ ਲੱਗ ਗਏ ਹਾਂ। ਕਹਿੰਦੇ ਨਾਮ ਜਪੋ ਜੀ, ਉਹ ਕਹਿੰਦਾ ਬੋਲੋ ਜੀ ਵਾਹਿਗੁਰੂ, ਵੀ ਰਟੋ ਤੁਸੀਂ, ਰੱਟ ਨਹੀਂ ਹੈ, ਸਮਝਣ ਦੀ ਗੱਲ ਸੀ। ਹਾਂਜੀ,
ਉਹ ਤਾਂ ਉਚਾਰਨ ਕਰਦੇ ਨੇ, ਪੜ੍ਹਦੇ ਨੇ, ਪੜ੍ਹਨਾ ਉਹ, ਐਂ ਕਹਿ ਲੋ ਪਾਠ ਪੜ੍ਹਿਓ, ਪੜ੍ਹਨਾ ਉਹ, ਜਪਣਾ ਕਿੱਥੇ।
ਹਾਂਜੀ, ਉਹ ਗੁਰਮਤ ਚ ਜਪਣ ਦੇ ਜਿਹੜੇ ਅਰਥ ਹੈ ਉਹ ਉਹਨਾਂ ਨੇ ਸਮਝੇ, ਉਹ ਉਚਾਰਨ ਨੂੰ ਜਾਂ ਰਟਣ ਨੂੰ ਜਪ ਸਮਝਣ ਲੱਗ ਗਏ।
ਉਹ ਕਾਹਨੂੰ ਪਹਿਲਾਂ ਵੀ ਨਹੀਂ ਸੀ ਜਪੇ, ਤਾਂ ਪੰਡਿਤ ਨੇ ਜਪ ਦੇ ਅਰਥ ਬਦਲੇ ਨੇ ਬਾਅਦ ਚ।
ਹਰੀ ਜਨ ਨਿਕਟ, ਨਿਕਟ ਹਰੀ ਜਨ ਹੈ, ਹਰੀ ਰੱਖ ਹੈ ਕੰਠ ਜਨ ਧਾਰੇ, ਨਾਨਕ ਪਿਤਾ ਮਾਤਾ ਹੈ ਹਰੀ ਪ੍ਰਭ, ਹਮ ਬਾਰਿਕ ਹਰੀ ਪ੍ਰਿਤ ਪਾਰੇ।
ਹਰ ਔਰ ਜਨ ਜਿਹੜਾ ਆਪਸ ਵਿੱਚ ਬਿਲਕੁਲ ਨਿਕਟ ਹੁੰਦੇ ਨੇ, ਜਿੰਨੀ ਉਹਨਾਂ ਦੀ ਆਪਸ ਵਿੱਚ ਨੇੜਤਾ ਹੈ, ਇੰਨੀ ਕੋਈ ਵੀ ਹੋਰ ਕਿਸੇ ਦੀ ਨੇੜਤਾ ਉਹਨਾਂ ਨਾਲ ਨਹੀਂ। ਆਪਸ ਵਿੱਚ ਜਿੰਨੀ ਉਹਨਾਂ ਦੀ ਨੇੜਤਾ ਹੈ ਸਰਦੀ ਔਰ ਜਾਂਦੀ, ਇੰਨੀ ਨੇੜਤਾ ਹੋਰ ਕਿਸੇ ਚੀਜ਼ ਨਾਲ ਨਹੀਂ ਉਹਨਾਂ ਦੀ। ਨਿਕਟ ਨੇ ਤੋਂ ਇੱਕ ਦੂਜੇ ਦੇ, ਹਰੀ ਜਨ ਨਿਕਟ, ਨਿਕਟ ਹਰ ਜਨ ਆਪਸ ਵਿੱਚ ਇੱਕ ਦੂਜੇ ਦੇ ਬਹੁਤ ਹੀ ਨਿਕਟ ਨੇ, ਐ ਨਿਕਟ ਨੇ ਜਿਵੇਂ ਦੁੱਧ ਔਰ ਪਾਣੀ ਮਿਲਾ ਦਈਏ ਨਿਕਟ ਹੋ ਜਾਂਦੇ ਨੇ ਦੋਵੇ, ਐ ਨਿਕਟ। ਹਰ ਰੱਖਣ ਕੰਠ ਜਲ ਤਾਰੇ, ਹਰ ਮੈਂ ਜਲ ਨੂੰ ਆਪਣੇ ਜਲ ਨੂੰ ਆਪਣੇ ਕੰਠ ਵਿੱਚ ਧਾਰ ਲਈ, ਜਿਵੇਂ ਕੰਠ ਚ ਮਾਲਾ ਧਾਰ ਕੇ ਰੱਖੀ ਦੀ ਹੈ, ਐ ਧਾਰ ਕੇ ਰੱਖਿਆ ਹੋਇਆ। ਮਾਲਾ ਤਾਂ ਗਲ ਚ ਧਾਰ ਕਰਦੇ ਨੇ, ਧਾਰਨ ਕਰਦੇ ਨੇ, ਕੰਠ ਅੰਤਰਲੇ ਹਿੱਸੇ ਦਾ ਨੂੰ ਅੰਦਰ ਧਾਰਨ ਕੀਤਾ ਹੋਇਆ, ਆਪਣੇ ਕੰਠ ਅੰਦਰ, ਕੰਠ ਅੰਦਰ ਧਾਰਨ ਕੀਤਾ, ਬੁੱਧੀ ਵਿੱਚ ਸਥਾਨ ਦਿੱਤਾ ਉਹਨੂੰ, ਹਿਰਦੇ ਵਿੱਚ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਜਾਨੂੰ, ਐ ਕਹਿ ਲੋ। ਹਰ ਜਾਨੂੰ ਆਪਣੇ ਹਿਰਦੇ ਵਿੱਚ ਸਥਾਨ ਦਿੱਤਾ, ਜਿਵੇਂ ਪਾਣੀ ਨੂੰ ਦੁੱਧ ਆਪਣੇ ਵਿੱਚ ਮਿਲਾ ਲੈਂਦਾ, ਆਪਣੇ ਵਿੱਚ ਮਿਲਾਇਆ ਹੋਇਆ, ਪਾਣੀ ਦੁੱਧ ਆਪਣੇ ਵਿੱਚ ਦੋਵੇਂ ਮਿਲ ਗਏ ਇੱਕ ਦੂਜੇ ਚ, ਆਪਣੇ ਨਾਲ ਹਰ ਜਾਨੂੰ ਬਣਾ ਲੈ।
ਠੀਕ ਹੈ, ਜਨ ਫਿਰ ਇਹ ਮਨ ਹੈਗਾ,
ਜਨ ਗਿਆਨਵਾਨ ਹੋ ਗਿਆ ਜੀਵ ਤਾਂ ਮਨ ਆਪੇ ਜਨ।
ਅੱਛਾ,
ਬੁੱਧੀ ਵੀ ਉਸ ਨੂੰ ਕਹਿਣਾ ਪਵੇ, ਬੁੱਧੀ ਕਹਿੰਦੇ ਨੇ ਫਿਰ ਜਾਦੂ ਹੋਵੇ, ਬੁੱਧੀ ਕਿਹਾ ਹੈ ਬਦਲੀ ਹੋਈ ਬੁੱਧ ਦਾ ਨਾਮ ਜਨ।
ਅੱਛਾ ਜੀ,
ਜਨ ਤੋਂ ਜਨਕ ਬਣਿਆ ਹੋਇਆ,
ਹਰ ਦੇ ਜਿਹੜਾ ਜਨ ਹੈ ਮਨ ਹੈਗਾ ਉਹ ਇੰਨਾ ਨਿਕਟ ਹੋ ਗਿਆ ਹੈ ਵੀ ਇਸ ਤਰ੍ਹਾਂ ਸਮਝੋ ਵੀ ਉਹਨੇ ਆਪਣੇ ਕੰਠ ਦੇ ਵਿੱਚ ਉਹਨੂੰ ਧਾਰਿਆ ਹੋਇਆ ਹੈ ਜੀ।
ਜਿਵੇਂ ਲਾਈਟ ਔਰ ਹੀਟ ਜੋਤ ਵਿੱਚ ਦੋਵੇਂ ਇਕੱਠੀਆਂ ਨੇ, ਐਂ ਦੋਵੇਂ ਇਕੱਠੇ ਨੇ।
ਠੀਕ ਹੈ, ਤੇ ਉਹ ਜਿਹੜੇ ਅੱਠ ਗੁਣ ਹਰ ਕੋਲ ਹੈ ਹੁਣ ਇਹ ਜਨ ਕੋਲ ਵੀ ਆ ਗਏ ਹੈ ਜੀ,
ਹੁਣ ਸਾਂਝੇ ਹੋ ਗਏ, ਇੱਕੋ ਹੀ ਹੋ ਗਏ।
ਜਨ ਨੇ ਜਿਹੜੇ ਆਪਣੇ ਚਾਰ ਗਵਾਏ ਸੀ ਹੁਣ ਉਹਨੇ ਆਪਣੇ ਚਾਰ ਹਾਸਲ ਕਰ ਲਏ,
ਚਾਰ ਹਾਸਲ ਕਰਕੇ ਅੱਠ ਗੁਣ ਇਹਦੇ ਹੀ ਹੋ ਗਏ।
ਠੀਕ ਹੈ ਜੀ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਿਕ ਹਰ ਪ੍ਰਿਤ ਪਾਰੇ।
ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਨਾਨਕ ਕਹਿੰਦਾ ਹੁਣ ਪਿਤਾ ਔਰ ਮਾਤਾ ਹਰ ਪ੍ਰਭ ਹੀ ਹੈ, ਜਿਹੜਾ ਹਰ ਪ੍ਰਭ ਹੈ ਉਹੀ ਪਿਤਾ ਉਹੀ ਮਾਤਾ, ਹਮ ਬਾਰਕ ਹਰ ਪ੍ਰਿਤ ਪਾਰੇ, ਅਸੀਂ ਉਹਦੇ ਬਾਰਕ ਹਾਂ, ਹੁਣ ਪ੍ਰਿਤ ਪਾਲਣਾ ਉਹ ਆਪ ਹੀ ਕਰਦਾ, ਪ੍ਰਿਤ ਪਾਲਣਾ ਉਹ ਆਪ ਹੀ ਕਰਦਾ, ਅਸੀਂ ਕਿਸੇ ਦੇ ਹੋਰ ਮਤਾਜ ਰਹੇ ਹੀ ਨਹੀਂ।
ਠੀਕ ਹੈ ਜੀ, ਤੇ ਇਹ ਗੱਲ ਦੁਬਾਰਾ ਦੁਬਾਰਾ ਆਈ ਹੈ ਚੌਥੇ ਪਾਤਸ਼ਾਹ ਨੇ ਹਰ ਨੂੰ ਇਹ ਆਪਣਾ ਮਾਤਾ ਪਿਤਾ ਦੱਸਿਆ ਹੈ ਜੀ।
ਹਾਂਜੀ ਹਾਂਜੀ,
ਠੀਕ ਹੈ, ਤੇ ਹਮ ਜਿਹੜੇ ਬਾਰਿਕ ਹੈ ਮਨ ਨੂੰ ਬਾਰਿਕ ਦੱਸਿਆ ਹੈ ਜੀ। ਠੀਕ ਹੈ ਤੇ ਹਰ ਇਹਦੀ ਪ੍ਰਿਤਪਾਲਨਾ ਕਰਦਾ ਹੈ ਜੀ।
ਮਾਤਾ ਪਿਤਾ ਜਾਂ ਪ੍ਰਿਤਪਾਲ ਕਰਦਾ ਹੋਵੇ ਆਂਦੀ ਹੈ।
ਠੀਕ ਹੈ ਜੀ, ਇੱਕ ਜੋਤ ਹੈ ਕਿਉਂਕਿ ਇਹ ਫਿਰ ਦੁਨਿਆਵੀ ਗੱਲ ਨਹੀਂ ਹੈ। ਜੇ ਦੁਨਿਆਵੀ ਗੱਲ ਹੁੰਦੀ ਤਾਂ ਦੋ ਹੁੰਦੇ ਮਾਤਾ ਪਿਤਾ, ਨਿਰਾਕਾਰ ਚ ਜੋਤ ਸਰੂਪ ਚ ਹਰੇ ਮਾਤਾ ਹਰੇ ਪਿਤਾ।
ਹਰੇ ਪਿਤਾ
ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਚੌਥਾ ਦੇ 6ਵੇਂ ਸ਼ਬਦ ਦੀ ਸਮਾਪਤੀ ਹੈ ਜੀ, ਨਾਲੇ 18ਵੇਂ ਸ਼ਬਦ ਦੀ ਵੀ ਸਮਾਪਤੀ ਹੈ ਤੇ ਮਹੱਲਾ ਚੌਥਾ ਦਾ ਇਹ ਆਖਰੀ ਸ਼ਬਦ ਸੀਗਾ ਜੀ।
ਹਾਂਜੀ।